ਖੁਦਾਵੰਦ ਦੇ ਤਖ਼ਤ ਦੇ ਸਾਹਮਣੇ ਜ਼ਰਾ ਦਲੇਰੀ ਦੇ ਨਾਲ ਹਾਜ਼ਰ ਹੋਵਾਂਗੇ ਤਾਂ ਕਿ ਉਹਦੇ ਜ਼ਿੰਦਗੀ ਬਖਸ਼ ਕਲਾਮ ਨੂੰ ਸਿੱਖਣ ਵਾਲੇ ਬਣੀਏ ਅਤੇ ਆਪਣੀ ਪੂਰੀ ਸੋਚ ਨੂੰ, ਪੂਰੇ ਦਿਲ ਨੂੰ, ਪੂਰੇ ਖਿਆਲਾਤ ਨੂੰ, ਪੂਰੀ ਤਾਕਤ ਨੂੰ, ਆਪਣੀ ਸਾਰੀ ਸਮਝ ਨੂੰ ਖੁਦਾਵੰਦ ਦੇ ਸਪੁਰਦ ਕਰਾਂਗੇ ਤਾਂ ਕਿ ਖੁਦਾਵੰਦ ਦੀ ਹਕਮਤ ਅਤੇ ਦਿਨਾਈ ਸਾਨੂੰ ਸਾਰਿਆਂ ਨੂੰ ਹਾਸਲ ਹੋਵੇ। ਆਪਣੇ ਆਪ ਨੂੰ ਖਾਲੀ ਕਰ ਦਾਂਗੇ, ਖਾਕਸਾਰ ਕਰ ਦਾਂਗੇ, ਆਜ਼ਜ ਕਰ ਦਾਂਗੇ, ਫਰੋਤਨ ਬਣਾ ਦਾਂਗੇ ਖੁਦਾਵੰਦ ਦੇ ਹਜ਼ੂਰ ਅਤੇ ਚੰਦ ਲੰਮਿਆਂ ਲਈ ਖੁਦਾ ਦੇ ਹਜ਼ੂਰ ਚੁੱਕਾਂਗੇ। ਅਗਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ, ਫਿਕਰ, ਗੁਨਾਹ, ਗਲਤੀ ਆ ਅਤੇ ਤੁਹਾਡੇ ਅਤੇ ਖੁਦਾ ਦੇ ਦਰਮਿਆਨ ਤੁਸੀਂ ਗੁਫਤਗੂ ਖਾਮੋਸ਼ੀ 'ਚ ਕਰ ਸਕਦੇ ਹੋ, ਕੋਈ ਵੀ ਗੁਨਾਹ ਵਾ, ਖੁਦਾਵੰਦ ਬਖਸ਼ ਕੇ ਮੁਕੱਦਸ ਦਿਨ ਕੇ ਲੀਏ ਜੋ ਖੁਦਾਵੰਦ ਤੂਨੇ ਹਮ ਸਭਕੋ ਬਖਸ਼ ਦੀਆ ਕਿ ਉਸ ਫਤਿਹ ਕੀ ਮੇਜ਼ ਕੇ ਸਾਹਮਣੇ ਹਾਜ਼ਰ ਹੋਂ ਔਰ ਇਸ ਫਤਿਹ ਕੇ ਲੀਏ ਜੋ ਯਿਸੂ ਮਸੀਹ ਨੇ ਤੂਨੇ ਹਮੇ ਸਭਕੋ ਦੀ ਹੈ ਤੇਰਾ ਸ਼ੁਕਰ ਕਰਤੇ ਹੈ। ਤਮਾਮ ਬੱਚੋਂ ਕੇ ਲੀਏ, ਬਹਿਨੋਂ ਕੇ ਲੀਏ, ਬਜ਼ੁਰਗੋਂ ਕੇ ਲੀਏ, ਸਾਰੀ ਟੀਮ ਕੇ ਲੀਏ, ਸਾਰੇ ਭਾਈਓ ਕੇ ਲੀਏ ਖੁਦਾ ਬਾਪ ਤੇਰਾ ਸ਼ੁਕਰ ਹੋ। ਸਭਸੇ ਬੜਕਰ ਖੁਦਾਵੰਦ ਤੇਰੇ ਕਲਾਮ ਕੇ ਲੀਏ ਜਿਸੇ ਤੂਨੇ ਆਪਣੇ ਸਭ ਨਾਮੋ ਸੇ ਜ਼ਿਆਦਾ ਇੱਜ਼ਤ, ਦਰਜਾ ਔਰ ਵਕਾਰ ਔਰ ਅਜ਼ਮਤ ਦੀ ਹੈ, ਤੇਰਾ ਸ਼ੁਕਰ ਹੋ। ਅੱਜ ਹਮ ਜੋ ਕੁਛ ਵੀ ਸਿੱਖੇ ਤੇਰੇ ਨਾਮ ਕੋ ਜਲਾਲ ਦੇਣੇ ਕੇ ਲੀਏ ਹੋ। ਯਿਸੂ ਮਸੀਹ ਕੇ ਨਾਮ ਮੇਂ ਇਹ ਦੁਆ ਮਾਂਗਤੇ ਹੈਂ, ਆਮੇਨ। ਜਿਸ ਤਰ੍ਹਾਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚੋਂ, ਪਿਛਲੇ ਸਾਲਾਂ ਤੋਂ ਖੁਦਾ ਦੇ ਕਲਾਮ ਦੇ ਵਿੱਚੋਂ ਇਫਸੀਓ ਦਾ ਖਾਤ ਸਿੱਖ ਰਹੇ ਹਾਂ, ਲੇਕਿਨ ਅੱਜ ਮੈਂ ਦੁਬਾਰਾ ਫਿਰ ਇਹਦੇ ਬਾਰੇ 'ਚ ਸੋਚ ਰਿਹਾ ਸੀ, ਇਹਦੇ ਬਾਰੇ 'ਚ ਮੁਤਾਲਿਆ ਕਰ ਰਿਹਾ ਸੀ ਅਤੇ ਇਹਦੇ ਬਾਰੇ 'ਚ ਸਾਰੀ ਗੌਰ ਫਿਕਰ ਕਰਨ ਤੋਂ ਬਾਅਦ ਜਦੋਂ ਮੈਂ ਇਸ ਨਤੀਜੇ 'ਤੇ ਪਹੁੰਚਿਆ ਅਤੇ ਮੈਂ ਫੈਸਲਾ ਕੀਤਾ ਕਿ ਇਹਨੂੰ ਸ਼ੁਰੂ ਤੋਂ ਇਸ ਕਿਤਾਬ ਨੂੰ, ਇਸ ਖਾਤ ਨੂੰ ਸ਼ੁਰੂ ਕੀਤਾ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਸਾਦਗੀ ਦੇ ਨਾਲ, ਯਾਨੀ ਕਿ ਸਾਦਾ ਤਰੀਕੇ ਦੇ ਨਾਲ ਇਹਦੇ 'ਚ ਸਿੱਖਿਆ ਜਾਵੇ ਅਤੇ ਥੋੜ੍ਹਾ ਥੋੜ੍ਹਾ ਕਰਕੇ, ਬਜਾਏ ਕਿ ਇੱਕ ਹੀ ਦਿਨ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਤਾਲੀਮ ਦਿੱਤੀ ਜਾਵੇ, ਬਲਕਿ ਥੋੜ੍ਹੀਆਂ ਥੋੜ੍ਹੀਆਂ ਕੀ ਕਹਿੰਦੇ ਕਿ ਗੱਲਾਂ ਸਿੱਖੀਆਂ ਜਾਣ ਤਾਂ ਕਿ ਤੁਸੀਂ ਉਹਨਾਂ ਨੂੰ ਯਾਦ ਰੱਖੋ ਅਤੇ ਅਸੀਂ ਸਾਰੇ ਬਰਕਤ ਪਾਉਣ ਵਾਲੇ ਬਣੀਏ। ਅਤੇ ਅੱਜ ਮੈਂ ਚਾਹਾਂਗਾ ਕਿ ਅਸੀਂ ਫਿਰ ਇਸ ਖਾਤ ਨੂੰ ਸ਼ੁਰੂ ਤੋਂ ਸ਼ੁਰੂ ਕਰੀਏ। ਪਿਛਲੇ ਅਸੀਂ ਤਕਰੀਬਨ 2.5 ਸਾਲਾਂ ਤੋਂ ਇਸ ਖਾਤ 'ਚੋਂ ਸਿੱਖ ਰਹੇ ਹਾਂ ਅਤੇ ਅਸੀਂ ਤਕਰੀਬਨ 2 ਬਾਪ ਮੁਕੰਮਲ ਕੀਤੇ ਸੀ ਅਤੇ ਹਰ ਉਹ ਪੈਗਾਮ ਜਿਹੜਾ ਪਿਛਲੇ 2.5 ਸਾਲਾਂ ਤੋਂ ਕਰ ਰਹੇ ਹਾਂ ਉਹ 45 ਮਿੰਟ ਦਾ, ਲੇਕਿਨ ਹੁਣ ਅਸੀਂ ਇਸ ਕਿਤਾਬ 'ਚੋਂ, ਇਸ ਖਾਤ 'ਚੋਂ ਸਿੱਖਾਂਗੇ ਅਤੇ ਇਹ ਰੋਜ਼ਮਰਾ ਦੇ ਤੌਰ 'ਤੇ ਅਸੀਂ ਇੱਥੇ ਸਿੱਖਾਂਗੇ, ਹਰ ਰੋਜ਼ ਅਸੀਂ ਇਹਦੇ 'ਚੋਂ ਸਿੱਖਾਂਗੇ ਅਤੇ ਇਹਦੇ 'ਚੋਂ ਕਮ ਸੇ ਕਮ ਅਸੀਂ  30 ਤੋਂ 35 ਮਿੰਟ ਦਾ ਪੈਗਾਮ ਸਿੱਖਿਆ ਕਰਾਂਗੇ, ਸੁਣਿਆ ਕਰਾਂਗੇ ਤਾਂ ਕਿ ਅਸੀਂ ਸਾਰੇ ਬਰਕਤ ਪਾਈਏ। ਸੋ ਅੱਜ ਮੈਂ ਚਾਹਾਂਗਾ ਕਿ ਜਿਹਨਾਂ ਭੈਣ ਭਰਾਵਾਂ ਕੋਲ ਬਾਈਬਲ ਮੁਕੱਦਸ ਹੈਗੀ ਆ ਉਹ ਮੇਰੇ ਨਾਲ ਬਾਈਬਲ ਮੁਕੱਦਸ ਖੋਲ੍ਹਣ ਤਾਂ ਕਿ ਅਸੀਂ ਇਸ ਅਜ਼ੀਮ ਖਾਤ ਨੂੰ, ਇਸ ਦੌਲਤ ਭਰੇ, ਰੂਹਾਨੀ ਬਰਕਤਾਂ ਨਾਲ ਭਰੇ ਹੋਏ ਇਸ ਖਾਤ ਨੂੰ ਖੋਲ੍ਹੀਏ ਅਤੇ ਇਹਦੇ 'ਚੋਂ ਸਿੱਖੀਏ ਜਿਹੜਾ ਸਾਨੂੰ ਨਵੇਂ ਅਹਿਦਨਾਮੇ 'ਚ ਗਲਤੀਓ ਦੇ ਖਾਤ ਦੇ ਬਾਦੋਂ ਮਿਲੇਗਾ। ਇਹਨੂੰ ਕਿਹਾ ਗਿਆ ਵਾ ਇਫਸੀਓ ਦਾ ਖਾਤ ਅਤੇ ਪਾਲੂਸ ਰਸੂਲ ਨੇ ਇਹਦੇ 'ਚ ਬਹੁਤ ਸੇ ਗਹਿਰੇ ਭੇਤ, ਮੁਕਾਸ਼ਫਾਤ, ਬਹੁਤ ਸੀਆਂ ਉਮਦਾ ਗੱਲਾਂ ਇਮਾਨਦਾਰਾਂ ਦੀ ਤਰੱਕੀ ਲਈ ਲਿਖੀਆਂ ਵਾਂ ਅਤੇ ਮੇਰੇ ਨਾਲ ਨਿਕਾਲੋ ਅਤੇ ਅਸੀਂ ਪਹਿਲੀਆਂ 3 ਆਇਤਾਂ ਪੜ੍ਹਾਂਗੇ ਅਤੇ ਪਹਿਲੀ ਆਇਤ ਦੇ ਵਿੱਚੋਂ ਚੰਦ ਇੱਕ ਗੱਲਾਂ ਸਿੱਖਾਂਗੇ ਆਪਣੀ ਜ਼ਰੂਰਤ ਲਈ ਅਤੇ ਇਸ ਲਈ ਆਪਣੇ ਕੰਨਾਂ ਦੀਆਂ ਖਿੜਕੀਆਂ ਖੋਲ੍ਹ ਕੇ ਰੱਖਣਾ, ਕਿਉਂਕਿ ਇਹਦੇ ਵਿੱਚੋਂ ਮੈਂ ਸਵਾਲ ਜਵਾਬ ਵੀ ਤੁਹਾਡੇ ਕੋਲ ਪੁੱਛਣੇ ਆ ਕਿ ਕਿੰਨੇ ਖਤ ਲਿਖਿਆ, ਕਿੱਥੋਂ ਲਿਖਿਆ ਗਿਆ, ਕਦੋਂ ਲਿਖਿਆ ਗਿਆ, ਇਸ ਖਤ ਦਾ ਮਕਸਦ ਕੀ ਆ, ਛੋਟੀਆਂ ਛੋਟੀਆਂ ਗੱਲਾਂ ਅਸੀਂ ਸਿੱਖਾਂਗੇ। ਸੋ ਇਫਸੀਓ ਕੇ ਨਾਮ ਪਾਲੂਸ ਰਸੂਲ ਕਾ ਖਤ, ਉਸਕਾ ਪਹਿਲਾ ਬਾਪ, ਉਸਕੀ ਪਹਿਲੀ ਆਇਤ ਮੇਂ ਯੂੰ ਲਿਖਾ ਹੈ। ਬੱਚਿਓ ਗੌਰ ਸੇ ਸੁਣੋ, ਪਾਲੂਸ ਕੀ ਤਰਫ ਸੇ ਜੋ ਖੁਦਾ ਕੀ ਮਰਜ਼ੀ ਸੇ ਯਿਸੂ ਮਸੀਹ ਕਾ ਰਸੂਲ ਹੈ, ਉਨ ਮੁਕੱਦਸੋਂ ਕੇ ਨਾਮ ਜੋ ਇਫਸਸ ਮੇਂ ਹੈ ਔਰ ਯਿਸੂ ਮਸੀਹ ਮੇਂ ਇਮਾਨਦਾਰ ਹੈਂ, ਹਮਾਰੇ ਬਾਪ ਖੁਦਾ ਔਰ ਖੁਦਾਵੰਦ ਯਿਸੂ ਮਸੀਹ ਕੀ ਤਰਫ ਸੇ ਤੁਮੇ ਫਜ਼ਲ ਔਰ ਇਤਮਨਾਨ ਹਾਸਲ ਹੋਤਾ ਰਹੇ। हमारे खुदावंद यीशु मसीह के खुदा और बाप की हमद हो जिसने हमको मसीह में आसमानी मुकामों पर हर तरह की रूहानी बरकत बख्शी। असी ये तीन आयतां नू जो देखते हैं इहदे चो सिर्फ असी एक पहली आयत सिखांगे ते इस तो पहले कि असी कुछ इहदे चो सिखीए मैं चाहवांगा कि असी सब तो पहले बुनियादी गल सीखिए जिवें मिसाल दे तौर ते जो असी स्कूलां च या किते भी कोई किताब या खत पढ़दे हां या साडे रिश्तेदार सानू खत लिखदे आ ते सानू पता हुंदा कि इह किहड़े शहर चो आया किहड़े साडे रिश्तेदार ने लिखिया ते की खत लिखण दा मकसद आ बीमारी तो वा या खुशहाली तो वा या सादी का स्नेहा वा वगैरा वगैरा। अज असी इस खत दे विच देखांगे कि पालूस रसूल दा एक खत लिखण दा मकसद की आ। पालूस रसूल ने कादे तो एक खत लिखिया, पालूस रसूल ने कित्थों एक खत लिखिया ते केड़े सन च लिखिया। ते इस तो पहले कि असी इहदे गहराई च जाइए इहदे चो चंद एक गल्लां सिखीए मैं चाहवांगा तुहाडे को सवाल पूछना कि पालूस रसूल ने क्या किसी नूं पता कि खत कदों लिखिया, इहदी तारीख दा अगर किसी नूं पता आवे। सही, इहदी तारीख कबज़ल मसीह यानी कि यीशु मसीह दे मर जाण तों बाद मुरदिआं चों जी उठण तों बाद आसमान ते जाण ते बाद ਇਹ ਖਤ ਲਿਖਿਆ ਗਿਆ ਗਾਲਬਨ 62 ਈਸਵੀ ਦੇ ਵਿੱਚ 62 ਈਸਵੀ ਦੇ ਵਿੱਚ ਯਾਨੀ ਕਿ ਯਿਸੂ ਮਸੀਹ ਤੋਂ ਬਾਅਦ ਇਹ 62 ਈਸਵੀ ਚ ਲਿਖਿਆ ਗਿਆ। ਤੇ ਇਸ ਖਤ ਦਾ ਲਿਖਣ ਵਾਲਾ ਕੌਣ ਆ ਕਿਸੇ ਨੂੰ ਪਤਾ? ਕੀ ਅਸੀਂ ਪੜਿਆ ਪਾਲੂਸ ਕੀ ਤਰਫ ਸੇ ਕੀ ਪੜਿਆ? मिसाल के तौर पर जो सानू कोई खत लिखता अगर साडा कोई चाचा या मामा जी सानू खत लिखन ते ओ की कहिंदे आ? मेरे भांजे दे लई ए स्नेहा वा ओदे मामू वालों। तो उत्थों की पता लग जांदा साडे मामू ने खत लिखिया या साडे चाचे ने खत लिखिया। इत्थों सानू पता लगदा कि पालूस रसूल ने यह खत लिखिया। किने लिखिया? पालूस रसूल ने। ते ओ एक ही दूजा सवाल हो गया। उस तो बाद किसे नु पता पालूस रसूल ने खत कित्थों लिखिया, केड़े शहर चो लिखिया? मिसाल दे तौर ते अगर असी किसे नु फोन करदे आ कि भाई फलां रिश्तेदार नु साडा सुनेहा दे दें ते ओ कहिंदा अच्छा जी तुसी कित्थों बोलदे पए हो? असी जी आर वाला तो न्यू क्रिश्चियन कलोनी तो बोल रहे हो। इसलिए मैं तुहाडे को सवाल पूछिया कि पालूस रसूल ने खत कित्थों लिखिया, किसे नूं पता? इहदा जवाब यह आ कि पालूस रसूल ने कैद खाने चो यह खत लिखिया जदों वह रूमिया के कैद खाने यानी कि रोम शहर दे विच कैद दे विच सी। किथे सी? रोम शहर के कैद खाने दे विच यानी कि रोमिया की कैद दे विच सी, जेल खाने च यानी कि जेल चो उन्हें एक कैद खाने चो ए खत लिखिया। इहदा असी किस तरह कह सकते हैं कि खत लिखिया जेल खाने चो? जरा बाइबल अपनी अपनी खोलो। जो असी इफसियो 3 बाप उहदी पहली आयत नूं देखदे हां ते पालूस रसूल की कहिंदा वा, इसी सबब से मैं पालूस जो तुम गैर कौम वालों की खातर मसीह यसु का कैदी हूं। पालूस रसूल किथे आ? कैद दे विच। 4 बाप जरा निकालो, इफसियों 4 बाप उहदी पहली आयत, पस मैं जो खुदावन में कैदी हूं तुमसे इल्तमास करता हूं कि जिस बुलाए से तुम बुलावे से बुलाए गए थे उसके लायक चाल चलो। एक होर हवाला इस गल की गवाही दिंदा ते सबूत दिंदा, इफसियों 6 बाप उहदी 20 आयत, जिसके लिए जंजीरों से जकड़ा हुआ एलची और उसको ऐसे दलेरी से बयान करूं जैसे बयान करना मुझ पर फर्ज है। पालूस उसूल जेल खाने दे विचों खात लेहदा पिया वा ते कहिंदा वा कि मैं मसीह यसूली कैद च आ। मसीह यसू दी खातर कहिंदा कि जंजीरां च झकड़िया आया वा कादे तों उहदे कलाम नूं सुनाउण दे वजह तों। सो इथों सानू पता लगदा कि पालूस उसूल ने खात कित्थों लिखिया, कैद खाने चो। कित्थों लिखिया? हाँ जी, आवाज आनी चाहिए ताकि मैनू पता लगे कि तुसी सारे जागदे हो। कैद खाने चो लिखिया। उस तो बाद पालूस रसूल दे नाम दा मतलब, पालूस दा मतलब किसे नू पता की आ? की मतलब आ? छोटा। शाबाश। छोटा या मामूली, फरोतन, खाकसार, नाचीज, मस्कीन, हलीम या आजज, ये पालूस दे नाम दा मकसद आ। ते एथे असीं की पढ़िया वा, पालूस कहिंदा पालूस की तरफ से जो खुदा की मर्जी से यसु मसीह का रसूल है। पालूस रसूल दा ओदा की आ? रसूल आ। ये उन्हों इख्तियार खुदावंद यसु मसीह लो मिलिया। जिमें अज दुनिया दे विच मुख्तलिफ इख्तियार आ, कोई सिपाही आ, कोई हवालदार आ, ते कोई ठाणेदार आ, कोई मेंबर आ, ते कोई अपना की कहिंदे आ एमपी ए, ते कोई एमएनए। इसे तरह रूहानी आलम दे विच यसु मसीह ने पालूस नू रसूल होण दा हक बख्शिया, इख्तियार बख्शिया। यानी कि ऐसा इख्तियार जेड़ा उस वक्त पालूस रसूल नू दिता गया, जेड़ा अज दुनिया ते किसे होर नू हासिल नहीं गा सवाए 12 शागिर्दां तों। ते पालूस रसूल ने यसु मसीह दे नाल वक्त गुजारिया, रूबरू ओदे नाल टाइम गुजारिया, यसु मसीह को सिखिया, यसु मसीह दे कलाम दी मनादी करन लई मखसूस होया। ते पालूस की तरफ से जो खुदा की मर्जी से, पालूस रसूल खुदा दी मर्जी नाल चुनिया गया, इसे तरह तुसी भी खुदा दी मर्जी लई चुने गए हो। सवाल साडी ज़हन च आउंदा वा कि साडे च की खासियत आ कि खुदा ने सानू चुनिया, साडे च की अहमियत आ कि खुदा ने सानू चुनिया, साडे च केड़ी कहिंदे कि अजीम गल पाई जांदी आ कि खुदा ने सानू चुन लिया। कोई भी अच्छी गल साडे च नहीं पाई जांदी, ते ना ही साडी किसी अच्छियाई दे बायस खुदा ने सानू चुनिया वा, ना ही साडे च कोई ऐसी नेकी बसी हुई है जिसे बायस खुदा ने सानू चुनिया वा, ना ही साडे च कोई ऐसी लियाकत या कि कहिंदे कि खूबी पाई जांदी है जिस बास खुदा ने सानू चुनिया। खुदा ने कद तो चुनिया? अपनी मर्जी लई, ताकि असी जिस तरह पालूस दी जिंदगी च खुदा दी मर्जी पूरी हुई आ, साडी जिंदगी च भी मर्जी पूरी होवे। बच्चे मैं तुहानू देख रहा वा, इसलिए खामोशी नाल बैठो। आइंदा तो ताड़ा इंतजाम किया जाएगा, अलैदा जो कलाम का हिसाब होया करेगा तुहानू अलैदा भेज दिता जाया करेगा, ताकि तुसी इत्थे खप नहीं पाओगे। सख्ती दे नाले मैं गल कहना हुंना, जदों खुदा दे कलाम दा वक्त आ उदों मैं नहीं चाहना कि कोई उधर नूं चूंडी वंडे, कोई उधर नूं चूंडी वंडे। सो पालूस रसूल नूं खुदा ने चुनिया, इसे तरह खुदा ने सानू भी चुनिया। क्या असी इस गल दा यकीन करदे हां? क्या खुदा सानू इस्तेमाल कर सकदा वा? क्यों? क्या कोई साडे च अच्छी चीज बसी हुई आ? क्या असी नेक हाँ या असी ज्यादा पढ़े लिखे हाँ, ज्यादा असी या ज्यादा असी अकलमंद हाँ? नहीं, बल्कि इसलिए ये खुदा दी मोहब्बत आ, ये खुदा दा फजल आ, जिन्हों क्या जाता बख्शिश, शफकत या की कहिंदे के खुदा दी मेहरबानी कि खुदा ने सानू हकीरां नू चुनिया ताकि असी उहदे जलाल ते उहदी गवाही लई इस्तेमाल होईए। ते खुदा ने किदों चुनिया? ਦੁਨੀਆ ਦੇ ਪੇਸ਼ਤਰ ਬਣਾਉਣ ਤੋਂ। ਇਸ ਤੋਂ ਪਹਿਲੇ ਖੁਦਾ ਦੁਨੀਆ ਨੂੰ ਬਣਾਉਂਦਾ, ਇਸ ਤੋਂ ਪਹਿਲੇ ਕੋਈ ਚੀਜ਼ ਵਜੂਦ 'ਚ ਆਉਂਦੀ, ਖੁਦਾ ਸਾਨੂੰ ਜਾਣਦਾ ਸੀ। ਖੁਦਾ ਸਾਡਾ ਬੈਠਣਾ, ਉੱਠਣਾ, ਬੋਲਣਾ, ਸਾਡੀ ਤਬੀਅਤ, ਸਾਡੇ ਰਵੱਈਏ, ਸਾਡੇ ਸੋਚ, ਸਾਡੇ ਗੁਨਾਹ, ਸਾਡੀਆਂ ਗਲਤੀਆਂ, ਸਾਡੀਆਂ ਕਮੀਆਂ ਕਮਜ਼ੋਰੀਆਂ, ਸਾਡੀਆਂ ਸ਼ਰਾਰਤਾਂ, ਹਰ ਇੱਕ ਚੀਜ਼ ਨਾਲ ਉਹ ਵਾਕਫ ਸੀ। ਐਸਾ ਹਰਗਿਜ਼ ਨਹੀਂ ਹੋਇਆ ਕਿ ਅਸੀਂ ਅਚਾਨਕ ਪੈਦਾ ਹੋ ਗਏ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਬਹੁਤ ਸੇ ਲੋਕ ਇਸ ਬਾਰੇ 'ਚ ਤਾਲੀਮ ਦਿੰਦੇ ਆ ਕਿ ਦੁਨੀਆ ਬਣਾਈ ਨਹੀਂ ਗਈ, ਦੁਨੀਆ ਐਟੋਮੈਟਿਕ ਯਾਨੀ ਕਿ ਆਪੇ ਹੀ ਵਜੂਦ 'ਚ ਆ ਗਈ। ਇਨਸਾਨ ਨੂੰ ਖੁਦਾ ਨੇ ਬਣਾਇਆ ਨਹੀਂ, ਬਲਕਿ ਉਹ ਆਪੇ ਹੀ ਜਿਵੇਂ ਕਹਿੰਦੇ ਕਿ ਪੌਦੇ ਉੱਗ ਪੈਂਦੇ ਆ, ਇਸੇ ਤਰ੍ਹਾਂ ਵਜੂਦ ਦੇ ਵਿੱਚ ਆਇਆ, ਜਿਹੜਾ ਕਿ ਬਿਲਕੁਲ ਝੂਠ ਆ। ਐਸਾ ਨਜ਼ਰੀਆ ਦੁਨੀਆ 'ਚ ਪਾਇਆ ਜਾਂਦਾ ਜਿਹੜਾ ਖੁਦਾ ਦਾ ਇਨਕਾਰ ਕਰਦਾ ਕਿ ਖੁਦਾ ਹੈ ਹੀ ਨਹੀਂ ਗਾ, ਖੁਦਾ ਜੈਸੀ ਕੋਈ ਸ਼ਖਸੀਅਤ ਹੀ ਨਹੀਂ ਗੀ। ਲੇਕਿਨ ਸਾਨੂੰ ਕਿੱਥੋਂ ਪਤਾ ਲੱਗਦਾ ਕਿ ਖੁਦਾ ਮੌਜੂਦ ਆ? ਕਿਉਂਕਿ ਬਾਈਬਲ ਮੁਕੱਦਸ ਜਿਹੜਾ ਖੁਦਾ ਦਾ ਹਕੀਕੀ ਕਲਾਮ ਆ ਸਾਨੂੰ ਦੱਸਦਾ ਵਾ। ਇਸ ਲਈ ਖੁਦਾ ਨੇ ਸਾਨੂੰ ਦੁਨੀਆ ਦੇ ਬਣਾਉਣ ਤੋਂ ਪਹਿਲੇ ਹੀ ਚੁਣ ਲਿਆ ਤੇ ਉਹ ਸਾਨੂੰ ਜਾਣਦਾ ਸੀ। ਕਿਉਂ? ਦਾਊਦ ਨਬੀ ਦੇ ਬਾਰੇ ਚ ਕਹਿੰਦਾ, ਮੇਰੇ ਨਾਲ ਜ਼ਰਾ ਕੱਢਾ ਹਵਾਲਾ, ਹਜ਼ਬੂਰ 139, ਜਿਹੜਾ ਅਸੀਂ ਗਾ ਕੇ ਹਟੇ ਆ, ਖੁਦਾਇਆ ਤੇਰੀ ਰੂਹ ਤੋਂ ਮੈਂ ਭਲਾ ਨਾ ਸਕੇ ਕਿੱਧਰ ਜਾਵਾਂ, ਹਜ਼ੂਰੀ ਤੇਰੀ ਤੋਂ ਮੈਂ ਛੁਪ ਕੇ ਕਿਹੜੀ ਤਰਫ ਨਸਾਂ। ਉੱਥੇ ਖੁਦਾ ਦਾ ਬੰਦਾ ਕੀ ਕਹਿੰਦਾ ਵਾ, ਐ ਖੁਦਾਵੰ ਤੂੰ ਨੇ ਮੁਝੇ ਜਾਂਚ ਲਿਆ ਔਰ ਪਹਿਚਾਨ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਤਾ ਹੈ, ਤੂੰ ਮੇਰੇ ਖਿਆਲੋਂ ਕੋ ਦੂਰ ਸੇ ਸਮਝ ਲੇਤਾ ਹੈ, ਤੂੰ ਮੇਰੇ ਰਾਸਤੋਂ ਕੀ ਤੂੰ ਮੇਰੇ ਰਾ ਤੂੰ ਮੇਰੇ ਰਾਸਤੇ ਕੀ ਔਰ ਮੇਰੀ ਖਾਬਗਾਹ ਕੀ ਛਾਨਬੀਨ ਕਰਤਾ ਹੈ ਔਰ ਮੇਰੀ ਸਭ ਰਫਸ਼ੋਂ ਸੇ ਵਾਕਿਫ ਹੈ। ਦੇਖ ਮੇਰੀ ਜ਼ਬਾਨ ਪਰ ਕੋਈ ਐਸੀ ਬਾਤ ਨਹੀਂ ਜਿਸੇ ਤੂੰ ਐ ਖੁਦਾਵੰ ਪੂਰੇ ਤੌਰ ਪਰ ਨਾ ਜਾਣਤਾ ਹੋ। ਫਿਰ ਅੱਗੇ ਜਾ ਕੇ ਦੇਖਦੇ ਹਾਂ 16ਵੀਂ ਆਇਤ ਦੇ ਵਿੱਚ, ਤੇਰੀ ਅੱਖੋਂ ਨੇ ਮੇਰੇ ਬੇਤਰਤੀਬ ਮਾਦਾ ਕੋ ਦੇਖਾ। ਦਾਊਦ ਨਬੀ ਕਹਿ ਰਿਹਾ ਕਿ ਖੁਦਾਵਾਂ ਜਦੋਂ ਮੈਂ ਆਪਣੀ ਮਾਂ ਦੇ ਪੇਟ 'ਚ ਬਣ ਰਿਹਾ ਸੀ, ਇਸ ਤੋਂ ਪਹਿਲੇ ਕਿ ਪੈਦਾ ਹੁੰਦਾ, ਤੂੰ ਮੈਨੂੰ ਵਜੂਦ ਬਖਸ਼ਿਆ, ਤੂੰ ਮੈਨੂੰ ਜਾਣਦਾ ਸੀ, ਤੂੰ ਮੇਰੇ ਚਿਹਰੇ, ਤੂੰ ਮੇਰੀ ਹਰ ਇੱਕ ਗੱਲ ਤੋਂ ਵਾਕਫ ਸੀ। ਔਰ ਜੋ ਅਯਾਮ ਮੇਰੇ ਲਈ ਮੁਕਰਰ ਥੇ ਵੋ ਸਭ ਤੇਰੀ ਕਿਤਾਬ ਮੇਂ ਲਿਖੇ ਥੇ, ਜਬਕਿ ਏਕ ਵੀ ਵਜੂਦ ਮੇਂ ਨਾ ਆਏ ਥੇ, ਜਬਕਿ ਏਕ ਵੀ ਵਜੂਦ ਮੇਂ ਨਾ ਆਇਆ ਥਾ। ਖੁਦਾ ਹਰ ਇੱਕ ਚੀਜ਼ ਤੋਂ ਵਾਕਫ ਸੀ। ਇਸ ਲਈ ਖੁਦਾ ਦੀ ਮਰਜ਼ੀ, ਖੁਦਾ ਦੀ ਮੁਹੱਬਤ, ਖੁਦਾ ਦੀ ਸ਼ਫਕਤ, ਖੁਦਾ ਦਾ ਫਜ਼ਲ, ਖੁਦਾ ਦੀ ਬਖਸ਼ਿਸ਼, ਖੁਦਾ ਦਾ ਤੋਹਫ਼ਾ ਕਿ ਸਾਨੂੰ ਹਕੀਰਾਂ ਨੂੰ, ਨਾ ਚੀਜ਼ਾਂ ਨੂੰ, ਬੇਵਜੂਦਾਂ ਨੂੰ, ਇਸ ਦੁਨੀਆ ਦੇ ਨਕੰਮਿਆਂ ਨੂੰ ਜਿਨ੍ਹਾਂ ਨੂੰ ਕੋਈ ਵੀ ਨਹੀਂ ਪੁੱਛਦਾ, ਖੁਦਾ ਨੇ ਚੁਣ ਲਿਆ ਤਾਂ ਕਿ ਉਹਦੇ ਲੋਕ ਹੋਈਏ। ਇਸ ਲਈ ਇਹ ਛੋਟਾ ਜਿਹਾ ਤਾਰਫ ਸੀ ਤੇ ਇਹਦੇ ਵਿੱਚ ਅਮੀਰਾ ਸਾਨੂੰ ਯਾਦ ਰਹੇਗਾ ਕਿ ਪਾਲੂਸ ਸੂਲ ਨੇ ਖਤ ਕਿੱਥੋਂ ਲਿਖਿਆ, ਪਾਲੂਸ ਸੂਲ ਨੇ ਖਤ ਕਿਦੋਂ ਲਿਖਿਆ, ਪਾਲੂਸ ਸੂਲ ਕਿਸ ਸ਼ਹਿਰ ਜਾਂ ਕਿਸ ਸ਼ਹਿਰ ਦੇ ਕੈਦਖਾਨੇ ਚ ਬੰਦ ਸੀ, ਪਾਲੂਸ ਦੇ ਨਾਮ ਦਾ ਮਤਲਬ ਕੀ ਆ, ਪਾਲੂਸ ਦਾ ਤਲਕ, ਚੌਥੀ ਗੱਲ, ਪਾਲੂਸ ਦਾ ਤਲਕ ਬਿਨਿਆਮੀਨ ਦੇ ਕਬੀਲੇ ਨਾਲ ਸੀ, ਬਿਨਿਆਮੀਨ ਦਾ ਕਬੀਲਾ, ਪਾਲੂਸ ਤਰਸੀਸ ਦਾ ਰਹਿਣ ਵਾਲਾ ਸੀ, ਪਾਲੂਸ ਬੜਾ ਸਰਗਰਮ ਯਹੂਦੀ ਸੀ, ਬੜਾ ਸਰਗਰਮ ਫਰੀਸੀ ਸੀ, ਤੇ ਉਹਦਾ ਕੰਮ ਕੀ ਸੀ, ਖੁਦਾ ਦੇ ਲੋਕਾਂ ਨੂੰ ਸਤਾਉਣਾ, ਖੁਦਾ ਦੇ ਲੋਕਾਂ ਨੂੰ ਤਬਾਹੋ ਬਰਬਾਦ ਕਰਨਾ। ਤੇ ਪਾਲੂਸ ਦਾ ਅਸਲੀ ਨਾਮ ਯਾਨੀ ਕਿ ਪਹਿਲਾ ਨਾਮ ਕੀ ਸੀ, ਸਾਊਲ, ਸਾਊਲ ਉਹਦਾ ਸਹੀ ਅਸਲੀ ਨਾਮ ਪਹਿਲਾ ਸਾਊਲ ਸੀ, ਜਿਹੜਾ ਕਿ ਯਹੂਦੀ ਨਾਮ ਸੀ। ਪਾਲੂਸ ਜਿਹੜਾ ਵਾ ਰੂਮੀ ਨਾਮ ਆ, ਸਾਨੂੰ ਖੁਦਾ ਆਪਣੇ ਬੇਟੇ ਦਾ ਨਾਮ ਬਖਸ਼ਦਾ ਵਾ ਤੇ ਇਸ ਲਈ ਸਾਨੂੰ ਖੁਦਾਵੰਦ ਖੁਦਾ ਇਸ ਗੱਲ ਲਈ ਬੁਲਾਉਂਦਾ ਜਿਵੇਂ ਖੁਦਾਵੰਦ ਨੇ ਕਿਹਾ ਪਾਲੂਸ ਕੀ ਤਰਫ ਸੇ ਜੋ ਖੁਦਾ ਕੀ ਮਰਜ਼ੀ ਸੇ ਯਸੂ ਮਸੀਹ ਕਾ ਰਸੂਲ ਹੈ ਉਨ ਮੁਕੱਦਸੋਂ ਕੇ ਨਾਮ ਜੋ ਇਫਸਸ ਮੇ ਹੈ। ਇਸ ਲਾਈਨ ਨੂੰ ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਕਿ ਖੁਦਾ ਦੀ ਤਰਫੋਂ ਪਾਲੂਸ ਰਸੂਲ ਇਹ ਕਹਿ ਰਿਹਾ ਵਾ ਉਹਨਾਂ ਤਮਾਮ ਮੁਕੱਦਸੀਨ ਨੂੰ। ਮੁਕੱਦਸੀਨ ਤੋਂ ਮੁਰਾਦ ਯਾਨੀ ਕਿ ਉਹ ਇਮਾਨਦਾਰ ਜਿਨ੍ਹਾਂ ਨੇ ਯਸੂ ਮਸੀਹ ਨੂੰ ਕਬੂਲ ਕੀਤਾ, ਜਿਹੜੇ ਅਲਹਿਦਾ ਕੀਤੇ ਹੋਏ, ਪਾਕ ਕੀਤੇ ਹੋਏ ਮੁਕੱਦਸ ਲੋਕ। ਤੁਸੀਂ ਸਾਰੇ ਮੁਕੱਦਸੀਨ ਗਿਣੇ ਜਾਂਦੇ ਹੋ, ਕਿਸੇ ਤੁਹਾਡੀ ਆਪਣੀ ਖੂਬੀ ਦੇ ਬਾਇਸ ਨਹੀਂ, ਤੁਹਾਡੀ ਆਪਣੀ ਜਾਇਦਾਦ ਦੇ ਬਾਇਸ ਨਹੀਂ, ਤੁਹਾਡੇ ਆਪਣੇ ਰੰਗ ਰੂਪ ਦੇ ਬਾਇਸ ਨਹੀਂ, ਤੁਹਾਡੀ ਆਪਣੀ ਅਕਲ ਦੇ ਬਾਇਸ ਨਹੀਂ, ਬਲਕਿ ਖੁਦਾਵੰਦ ਯਸੂ ਮਸੀਹ ਦੇ ਫਜ਼ਲ ਦੇ ਬਾਇਸ ਉਹਨੇ ਸਾਨੂੰ ਮੁਕੱਦਸ ਠਹਿਰਾਇਆ। ਮੁਕੱਦਸ ਦਾ ਮਤਲਬ ਯਾਨੀ ਕਿ ਪਾਕ, ਅਲਹਿਦਾ ਕੀਤੇ ਹੋਏ, ਮੁਕੱਦਸ ਮੁਕਰਰ ਕੀਤੇ ਹੋਏ। ਤੇ ਤੁਸੀਂ ਕਹਿ ਸਕਦੇ ਹੋ ਖੁਦਾਵੰਦ ਯਸੂ ਮਸੀਹ ਦੀ ਤਰਫੋਂ ਪਾਲੂਸ ਨੇ ਇਹ ਸੁਨੇਹਾ ਸਾਨੂੰ ਲਿਖਦਾ ਪਿਆ ਵਾ, ਜਿਹੜੇ ਆਰਫ ਵਾਲਾ ਚ ਰਹਿਣ ਵਾਲੇ ਨਿਊ ਕ੍ਰਿਸਚਨ ਕਲੋਨੀ ਦੇ ਇਮਾਨਦਾਰ ਆ। ਸਾਨੂੰ ਆਪਣੇ ਨਾਮ ਦੀ ਬੁਨਿਆਦ ਤੇ ਜੀਣ ਦੀ ਜ਼ਰੂਰਤ ਆ। ਪਾਲੂਸ ਦੇ ਨਾਮ ਦਾ ਮਤਲਬ ਖਾਕਸਾਰ, ਤੇ ਉਹਨੇ ਆਪਣੀ ਬੁਲਾਹਟ ਨੂੰ ਪਹਿਚਾਨਿਆ ਤੇ ਖੁਦਾਵੰਦ ਦੀ ਮਰਜ਼ੀ ਪੂਰੀ ਕੀਤੀ। ਅੱਜ ਸਾਨੂੰ ਵੀ ਆਪਣੇ ਨਾਮ ਦੇ ਨਾਲ ਜਿਹੜਾ ਨਾਮ ਜੋੜਿਆ ਗਿਆ ਵਾ ਉਹਦੀ ਅਜ਼ਮਤ ਨੂੰ ਜਾਣ ਕੇ ਜ਼ਿੰਦਗੀ ਗੁਜ਼ਾਰਨ ਦੀ ਜ਼ਰੂਰਤ ਆ, ਤਾਂ ਕਿ ਇਰਦ ਗਿਰਦ ਦੇ ਲੋਕ ਜਾਣਨ ਕਿ ਇੱਥੇ ਮਸੀਹੀ ਰਹਿੰਦੇ ਆ, ਜਿਹੜੇ ਕਿ ਮੁਕੱਦਸ ਖੁਦਾ ਦੇ ਅਲਹਿਦਾ ਕੀਤੇ ਹੋਏ ਲੋਕ ਆ। ਤੇ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ? ਸਾਡੇ ਉੱਠਣ ਬੈਠਣ ਤੋਂ, ਚਾਲ ਚੱਲਣ ਤੋਂ, ਬੋਲਣ ਤੋਂ, ਕਰਤਾਰ ਤੋਂ। ਇਸ ਲਈ ਸਾਡਾ ਅਗਲਾ ਪੈਗਾਮ ਦਾ ਹਿੱਸਾ ਕੀ ਨਿਕਲਦਾ ਵਾ ਕਿ ਇਸ ਕਿਤਾਬ ਦਾ ਪੈਗਾਮ ਕੀ ਆ, ਇਸ ਖਤ ਦਾ ਲਿਖਣ ਦਾ ਪਾਲੂਸ ਦਾ ਮਕਸਦ ਕੀ ਆ, ਉਹ ਕੀ ਚਾਹੁੰਦਾ ਕਿ ਉਹਦੇ ਸੁਣਨ ਵਾਲੇ, ਉਹਦੇ ਪੜ੍ਹਨ ਵਾਲੇ ਇਸ ਗੱਲ ਤੋਂ ਵਾਕਫ ਹੋਣ। ਗੱਲ ਫਿਰ ਉੱਥੇ ਹੀ ਆ ਜਾਂਦੀ ਹੈ, ਖਤ ਲਿਖਿਆ ਗਿਆ। ਹੈਰਿਸ ਭਾਈ, ਮੈਂ ਆਪਕਾ ਮਾਮੂ ਬੋਲ ਰਹਾ ਹੂੰ, ਟੋਬਾ ਟੇਕ ਸਿੰਘ ਸੇ ਹਮਾਰੇ ਹਾਂ ਸ਼ਾਦੀ ਹੈ ਔਰ ਫਲਾਂ ਫਲਾਂ ਤਰੀਕ ਕੋ ਆਪਕੋ ਪਹੁੰਚਣਾ ਹੈ। ਕਿਆ ਹੁਆ? ਯੇ ਪੈਗਾਮ ਹੈ। ਸਭ ਕੋ ਸਮਝ ਆ ਗਈ ਕਿ ਟੋਬਾ ਟੇਕ ਸਿੰਘ ਮੇ ਸ਼ਾਦੀ ਹੈ ਔਰ ਹਮੇ ਫਲਾਂ ਤਰੀਕ ਕੋ ਵਹਾਂ ਪਰ ਪਹੁੰਚਣਾ ਹੈ। ਹਮੇ ਵੀ ਯੇ ਬਾਤ, ਸਾਨੂੰ ਵੀ ਇਹ ਗੱਲ ਜਾਣਨ ਦੀ ਜ਼ਰੂਰਤ ਆ ਕਿ ਪਾਲੂਸ ਰਸੂਲ ਦਾ ਪੈਗਾਮ ਸਾਡੇ ਲਈ ਕੀ ਆ, ਪਾਲੂਸ ਰਸੂਲ ਦਾ ਲਿਖਣ ਦਾ ਮਕਸਦ ਕੀ ਆ। ਮੈਂ ਇਸ ਲਈ ਪੰਜਾਬੀ ਚ ਬੋਲਣ ਦਿਆਂ, ਮੈਂ ਇਸ ਲਈ ਜ਼ਿਆਦਾ ਜ਼ਿਆਦਾ ਕੋਸ਼ਿਸ਼ ਕਰ ਰਿਹਾ ਸਾਦਾ ਤੋਂ ਸਾਦਾ ਤਰੀਕੇ ਨਾਲ ਸਮਝਾਉਣ ਦੀ, ਤਾਂ ਕਿ ਜਦੋਂ ਤੁਸੀਂ ਇੱਥੋਂ ਜਾਓ ਤੁਹਾਨੂੰ ਪਤਾ ਹੋਵੇ ਕਿ ਅਸੀਂ ਕੀ ਸਿੱਖਿਆ ਵਾ। ਚਾਹੇ ਉਹ ਤਿੰਨ ਗੱਲਾਂ ਹੀ ਆ, ਚਾਹੇ ਇੰਨਾ ਹੀ ਚੇਤਾ ਹੋਵੇ ਕਿ ਪਾਲੂਸ ਨੇ ਖਤ ਰੂਮੀ ਕੈਦਖਾਨੇ ਚੋਂ ਲਿਖਿਆ ਵਾ, ਪਾਲੂਸ ਨੇ ਖਤ ਇਹ 62 ਈਸਵੀ ਚ ਲਿਖਿਆ ਵਾ, ਪਾਲੂਸ ਦਾ ਇਹ ਪੈਗਾਮ ਮੇਰੇ ਲਈ ਕੀ ਆ। ਇਸ ਲਈ ਤਿੰਨ ਚੀਜ਼ਾਂ ਯਾਦ ਰੱਖਣ ਦੀ ਜ਼ਰੂਰਤ ਆ। ਉਹ ਤਿੰਨ ਚੀਜ਼ਾਂ ਬੜੀਆਂ ਹੀ ਅਹਿਮ ਆ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਚ ਮੁਤਾਲਿਆ ਕਰਨ ਲਈ। ਪਹਿਲੀ ਗੱਲ ਪੜ੍ਹਨਾ, ਯਾਨੀ ਕਿ ਮਤਲਬ ਕੀ ਆ, ਕਿਸ ਬਾਰੇ ਚ ਗੁਫ਼ਤਗੂ ਹੋ ਰਹੀ ਆ, ਕੀ ਮੌਜੂ ਆ। ਦੂਸਰੀ ਗੱਲ ਤਸ਼ਰੀ, ਯਾਨੀ ਕਿ ਬਾਈਬਲ ਮੁਕੱਦਸ ਸਾਨੂੰ ਕੀ ਸਿਖਾਉਣਾ ਚਾਹ ਰਹੀ ਆ, ਮਸੰਨਫ ਜਿਹੜਾ ਲਿਖਣ ਵਾਲਾ ਵਾ ਉਹ ਆਪਣੀ ਖਤ ਦੇ ਬਾਇਸ ਸਾਨੂੰ ਕੀ ਸਿਖਾਉਣਾ ਚਾਹੁੰਦਾ ਵਾ ਕਿ ਉਹਦੇ ਲਿਖਣ ਵਾਲੇ, ਉਹਦੇ ਪੜ੍ਹਨ ਵਾਲੇ, ਉਹਦੇ ਸੁਣਨ ਵਾਲੇ ਜਾਣਨ। ਤੇ ਤੀਸਰੀ ਗੱਲ, ਅਸੀਂ ਉਸ ਪੈਗਾਮ ਨੂੰ ਹਾਸਲ ਕਰਕੇ ਉਸ ਪੈਗਾਮ ਨਾਲ ਕੀ ਕਰਦੇ ਹਾਂ। ਮਿਸਾਲ ਦੇ ਤੌਰ ਤੇ ਬਹੁਤ ਦਫਾ ਬੱਚਿਆਂ ਨੂੰ ਸਰਜੀ ਸਕੂਲ ਦੇ ਵਿੱਚ ਸੁਨੇਹਾ ਭੇਜਦੇ ਕਿ ਬੱਚਿਓ ਜਾ ਕੇ ਘਰ ਸੁਨੇਹਾ ਦੇਣਾ ਵਾ, ਲੇਕਿਨ ਬੱਚੇ ਭੁੱਲ ਜਾਂਦੇ ਆ। ਇਸੇ ਤਰ੍ਹਾਂ ਬਹੁਤ ਦਫਾ ਸਾਡੀ ਜ਼ਿੰਦਗੀ 'ਚ ਵੀ ਹੁੰਦਾ, ਅਸੀਂ ਪੈਗਾਮ ਸੁਣਦੇ ਹਾਂ, ਅਸੀਂ ਭੁੱਲ ਜਾਂਦੇ ਹਾਂ, ਸਾਡੀ ਤਵੱਜੋ ਡਰਾਮੇ ਨਾਲ ਹੁੰਦੀ ਹੈ, ਸਾਡੀ ਤਵੱਜੋ ਬਾਗੜਾਂ ਖੇਲਣ ਨਾਲ ਹੁੰਦੀ ਹੈ, ਸਾਡੀ ਤਵੱਜੋ ਖਰੋੜ ਖੇਲਣ ਨਾਲ ਹੁੰਦੀ ਆ, ਸਾਡੀ ਤਵੱਜੋ ਘਰ ਉਹ ਮੈਂ ਬੀਵੀ ਨਾਲ ਲੜ ਕੇ ਆਇਆ ਵਾ, ਬੀਵੀ ਨੂੰ ਹੁਣ ਜਾ ਕੇ ਕਿਵੇਂ ਮਨਾਉਣਾ, ਸਾਡੀ ਤਵੱਜੋ ਬੰਦੇ ਦੀ ਤਵੱਜੋ ਹੁੰਦੀ ਆ, ਬੀਵੀ ਨੂੰ ਕਿਵੇਂ ਮਨਾਉਣਾ, ਬੀਵੀ ਦੀ ਤਵੱਜੋ ਮੈਂ ਸੁਬਾਹ ਕੱਪੜੇ ਨਹੀਂ ਇਸਤਰੀ ਕਰਕੇ ਦਿੱਤੀ ਤੇ ਕੀ ਬਣੇਗਾ, ਬੱਚਿਆਂ ਦੀ ਉਹ ਮੈਂ ਦੁੱਧ ਨਹੀਂ ਲਿਆ ਕੇ ਦਿੱਤਾ। ਇਸ ਲਈ ਹਰ ਰੋਜ਼ ਜਦੋਂ ਵੀ ਅਸੀਂ ਖੁਦਾ ਦੇ ਹਜ਼ੂਰ ਬੈਠੀਏ, ਆਪਣੀ ਸੋਚ, ਆਪਣੇ ਖਿਆਲ, ਆਪਣੇ ਦਿਲ ਨੂੰ ਖੁਦਾ ਦੇ ਸਪੁਰਦ ਕਰੀਏ, ਕਾਰੋਬਾਰ ਨੂੰ ਭੁਲਾ ਕੇ, ਪਿਛਲੇ ਸਾਰੀਆਂ ਗੱਲਾਂ ਨੂੰ ਛੱਡ ਕੇ। ਬਹੁਤ ਦਫਾ ਉਹ ਯਾਰ ਦਵਾ ਦਵ ਪਾਦਰੀ ਸਾਹਿਬ ਖਤਮ ਕਰਨ ਤਾਂ ਕਿ ਮੈਂ ਜਾ ਕੇ ਬਾਹਰ ਸਿਗਰਟ ਪੀਵਾਂ, ਉਹ ਯਾਰ ਦਵਾ ਦਵ ਮੈਸੇਜ ਪੈਗਾਮ ਖਤਮ ਹੋਵੇ ਤਾਂ ਕਿ ਮੈਂ ਜਾ ਕੇ ਨਾ ਬਾਹਰ ਬਹਿ ਕੇ ਐਡਾ ਖੱਡਾ ਖੇਲਾਂ। ਇਸ ਲਈ ਸਾਨੂੰ ਇਹਦੇ ਚ ਜਾਣਨ ਦੀ ਜ਼ਰੂਰਤ ਆ, ਅਸੀਂ ਕੀ ਪੜਿਆ ਵਾ, ਇਹਦਾ ਮਤਲਬ ਕੀ ਆ, ਤੇ ਇਹਦੇ ਚ ਸਾਨੂੰ ਜੋ ਹਾਸਲ ਹੋਇਆ ਸੀ ਉਹਤੇ ਅਮਲ ਕਿਵੇਂ ਕਰਨਾ ਵਾ। ਤੇ ਇਸ ਕਿਤਾਬ ਚ, ਇਸ ਖਤ ਦੇ ਵਿੱਚ ਪਾਲੂਸ ਰਸੂਲ ਪਹਿਲੇ ਤਿੰਨ ਬਾਪਾਂ ਦੇ ਵਿੱਚ ਚਾਹੁੰਦਾ ਵਾ ਕਿ ਉਹਦੇ ਪੜ੍ਹਨ ਵਾਲੇ, ਉਹਦੇ ਸੁਣਨ ਵਾਲੇ ਜਾਣਨ ਕਿ ਸਾਡੀ ਹਾਲਤ ਕੀ ਆ, ਜਿਵੇਂ ਸਾਡੇ ਘਰਾਂ ਦੇ ਵਿੱਚ ਵੱਡਾ ਬੇਟਾ ਵਾ ਉਹਦਾ ਮੁਕਾਮ ਕੀ ਆ, ਛੋਟਾ ਬੇਟਾ ਉਹਦਾ ਮੁਕਾਮ ਕੀ ਆ, ਬੇਟੀ ਲਈ ਕੀ ਮੁਕਾਮ ਆ, ਬਾਪ ਦਾ ਮੁਕਾਮ ਕੀ ਆ, ਉਹ ਹੈ ਐਡਾ ਕਰਦਾ, ਉਹ ਸਰਬਰਾ ਵਾ, ਉਹ ਖਾ ਕੀ ਕਹਿੰਦੇ ਕਿ ਸਿਰ ਦਾ ਸਾਈ ਆ ਕਰਦਾ। ਪਾਲੂ ਸੁਸੂਲ ਇਹੀ ਚਾਹੁੰਦਾ ਕਿ ਅਸੀਂ ਇਮਾਨਦਾਰ ਆਪਣੇ ਆਪ ਨੂੰ ਜਾਣੀਏ ਕਿ ਸਾਡੀ ਹਾਲਤ, ਸਾਡਾ ਮੁਕਾਮ, ਸਾਡਾ ਦਰਜਾ, ਸਾਡੀ ਅਹਿਮੀਅਤ ਕੀ ਆ ਖੁਦਾਵੰਦ ਦੇ ਵਿੱਚ, ਸਾਨੂੰ ਕੀ ਕੁਛ ਹਾਸਲ ਆ। ਤੇ ਜਦੋਂ ਇਮਾਨਦਾਰ ਕਹਿੰਦਾ ਇਹ ਗਾਂ ਜਾਣ ਜਾਣਗੇ, ਚੌਥੇ ਬਾਪ ਚੋਂ ਦੱਸਦਾ ਕਿ ਸਾਡੇ ਹੁਣ ਜੀਣ ਦਾ ਮਕਸਦ ਕੀ ਆ ਇਸ ਜ਼ਮੀਨ ਤੇ, ਅਸੀਂ ਬੇਵਾਕੂਫਾਂ ਤਰ੍ਹਾਂ, ਨਦਾਨਾਂ ਤਰ੍ਹਾਂ, ਤਰੀਕੀ ਦੇ ਫਰਜ਼ੰਦਾਂ ਤਰ੍ਹਾਂ, ਗੈਰ ਕੌਮਾਂ ਦੀ ਤਰ੍ਹਾਂ ਬਹੁਦਾ ਖਿਆਲਾਤ ਰੱਖਦੇ ਹੋਏ ਨਹੀਂ ਜ਼ਿੰਦਗੀ ਗੁਜ਼ਾਰਨੀ। ਪਾਲੂਸ ਰਸੂਲ ਆਪਣੇ ਕਾਰੀਆਂ ਨੂੰ ਯਾਨੀ ਕਿ ਪੜ੍ਹਨ ਵਾਲਿਆਂ ਨੂੰ ਕਹਿੰਦਾ। ਤੇ ਤੀਜੀ ਗੱਲ, ਇਫਸੀਓ ਛਟੇ ਬਾਪ ਦੀ 10ਵੀਂ ਆਇਤ ਤੋਂ 22ਵੀਂ ਆਇਤ ਤੱਕ, ਉਹ ਕਹਿੰਦਾ ਕਿ ਸਾਡੀ ਜੰਗ ਆ, ਸਾਡੀ ਕੁਸ਼ਤੀ ਆ, ਸਾਡੀ ਘੋਲ ਆ ਸ਼ਰਾਰਤ ਦੀਆਂ ਰੂਹਾਨੀ ਤਰੀਕੀ ਦੀਆਂ ਸ਼ੈਤਾਨੀ ਫੌਜਾਂ ਨਾਲ। ਹਰ ਖਤ ਜਦੋਂ ਵੀ ਕੋਈ ਲਿਖਿਆ ਜਾਂਦਾ, ਜਦੋਂ ਵੀ ਕੋਈ ਫੋਨ ਆਉਂਦਾ ਵਾ, ਕੋਈ ਫੋਨ ਕਰਦਾ ਪੁੱਛਦਾ ਹੈਲੋ ਮੈਂ ਕੌਣ ਬੋਲ ਰਿਹਾ, ਹੈਲੋ ਮੈਂ ਕਿੱਥੋਂ ਬੋਲ ਰਿਹਾ, ਮੇਰਾ ਪੈਗਾਮ ਕੀ ਆ, ਤੁਹਾਡਾ ਮਕਸਦ ਕੀ ਆ। ਇਹ ਤਿੰਨ ਸਾਦਾ ਜਿਹੀਆਂ ਗੱਲਾਂ ਵਾ ਕਲਾਮ ਦਾ ਮੁਤਾਲਿਆ ਕਰਨ ਲਈ। ਇਸ ਲਈ ਗੌਰ ਕਰਨੀ ਆ ਕਿ ਸਾਡੇ ਲਈ ਪੈਗਾਮ ਕੀ ਆ। ਪਾਲੂਸ ਰਸੂਲ ਖੁਦਾ ਵੱਲੋਂ ਚੁਣਿਆ ਗਿਆ, ਸਾਨੂੰ ਵੀ ਖੁਦਾ ਨੇ ਚੁਣਿਆ ਵਾ। ਮੇਰੇ ਨਾਲ ਇੱਕ ਹਵਾਲਾ ਕੱਢੋ ਤੇ ਉਸ ਤੋਂ ਬਾਅਦ ਫਿਰ ਅਸੀਂ ਅਗਲੇ ਹਿੱਸੇ 'ਚ ਦਾਖਲ ਹੋਵਾਂਗੇ, ਤਾਂ ਕਿ ਖੁਦਾਵੰਦ ਦੀ ਇਸ ਫਤਿਹ ਭਰੀ ਖੁਸ਼ੀ ਨੂੰ ਜਿਹੜਾ ਕਿ ਸਾਨੂੰ ਹਾਸਲ ਆ ਉਹਨੂੰ ਮਨਾਉਣ ਵਾਲੇ ਬਣੀਏ। ਪਹਿਲਾ ਗ੍ਰੰਥੀਓ ਪਹਿਲਾ ਬਾਪ ਉਹਦੀ 26ਵੀਂ ਆਇਤ ਤੋਂ ਤੁਹਾਡੇ ਲਈ ਪੜਾਂਗਾ, ਗੌਰ ਨਾਲ ਸੁਣੋ, ਕਿਉਂਕਿ ਪਾਲੂਸ ਰਸੂਲ ਇੱਥੇ ਬੜੀ ਪਿਆਰੀ ਤੇ ਸਾਦਾ ਗੱਲ ਲਿਖਦਾ ਪਿਆ ਵਾ ਹਰ ਉਹ ਇੱਕ ਇਮਾਨਦਾਰ ਨੂੰ, ਤਾਂ ਕਿ ਕੋਈ ਇਮਾਨਦਾਰ ਆਪਣੀ ਤਾਕਤ ਤੇ, ਆਪਣੀ ਅਕਲ ਤੇ, ਆਪਣੇ ਜ਼ੋਰ ਤੇ, ਆਪਣੀ ਕਿਸੇ ਵੀ ਖੂਬੀ ਤੇ ਕੀ ਕਹਿੰਦਾ ਕਿ ਭਰੋਸਾ ਨਾ ਕਰੇ, ਕਿਉਂਕਿ ਬਾਇਬਲ ਮੁਕੱਦਸ ਸਾਨੂੰ ਦੱਸਦੀ ਸਾਡੇ 'ਚ ਕੋਈ ਚੰਗੀ ਗੱਲ ਨਹੀਂ ਵਸੀ ਹੋਈ। ਜਦੋਂ ਅਸੀਂ ਯਸੂ ਮਸੀਹ ਤੇ ਇਮਾਨ ਲਿਆਉਂਦੇ ਹਾਂ, ਯਸੂ ਮਸੀਹ ਸਾਡੇ ਅੰਦਰ ਆ ਜਾਂਦਾ, ਖੁਦਾ ਬਾਪ ਸਾਡੇ ਅੰਦਰ ਆ ਜਾਂਦਾ, ਰੂਹੁਲ ਕੁਦਸ ਸਾਡੇ ਅੰਦਰ ਆ ਜਾਂਦਾ ਵਾ, ਲੇਕਿਨ ਜ਼ਰੂਰਤ ਆ ਕਿ ਅਸੀਂ ਯਸੂ ਮਸੀਹ ਦੇ ਹਮ ਸ਼ਕਲ ਬਣੀਏ, ਤਾਂ ਕਿ ਸਾਡੇ ਇਰਦ ਗਿਰਦ ਦੇ ਲੋਕ ਬਰਕਤ ਪਾਉਣ, ਇਰਦ ਗਿਰਦ ਦੇ ਲੋਕਾਂ ਨੂੰ ਯਸੂ ਮਸੀਹ ਨਜ਼ਰ ਆਵੇ, ਸਾਡੇ ਬੋਲਣ ਤੋਂ, ਉੱਠਣ ਤੋਂ, ਬੈਠਣ ਤੋਂ, ਇੱਕ ਦੂਜੇ ਨਾਲ ਮਿਲਣ ਵਰਤਣ ਤੋਂ, ਇੱਕ ਦੂਜੇ ਨਾਲ ਪਿਆਰ ਮੁਹੱਬਤ ਤੋਂ। ਸੋ ਪਾਲੂਸ ਕੀ ਕਹਿੰਦਾ ਵਾ 26ਵੀਂ ਆਇਤ ਚ, ਐ ਭਾਈਓ, ਜਦੋਂ ਵੀ ਲਫ਼ਜ਼ ਨਹਿਨਾਮੇ ਚ ਐ ਭਾਈਓ ਦਾ ਦੇਖੋ ਤੋਂ ਪਤਾ ਲੱਗ ਜਾਂਦਾ ਸਾਨੂੰ ਕਿ ਪਾਲੂਸ ਰਸੂਲ ਇਮਾਨਦਾਰਾਂ ਨੂੰ ਲਿਖਦਾ ਪਿਆ। ਐ ਭਾਈਓ, ਆਪਣੇ ਬੁਲਾਏ ਜਾਣੇ ਪਰ ਤੋਂ ਨਿਗਾਹ ਕਰੋ ਕਿ ਜਿਸਮ ਕੇ ਲਿਹਾਜ਼ ਸੇ ਬਹੁਤ ਸੇ ਹਕੀਮ, ਬਹੁਤ ਸੇ ਇਖਤਿਆਰ ਵਾਲੇ, ਬਹੁਤ ਸੇ ਅਸ਼ਰਫਾ ਨਹੀਂ ਬੁਲਾਏ ਗਏ, ਅਸ਼ਰਫ ਨਹੀਂ ਬੁਲਾਏ ਗਏ, ਬਲਕਿ ਖੁਦਾ ਨੇ ਦੁਨੀਆ ਕੇ ਬੇਵਾਕੂਫੋਂ ਕੋ ਚੁਣ ਲਿਆ ਕਿ ਹਕੀਮੋਂ ਕੋ ਸ਼ਰਮਿੰਦਾ ਕਰੇ, ਔਰ ਦੁਨੀਆ ਔਰ ਖੁਦਾ ਨੇ ਦੁਨੀਆ ਕੇ ਕਮਜ਼ੋਰੋਂ ਕੋ ਚੁਣ ਲਿਆ ਕਿ ਜ਼ੋਰਾਵਰੋਂ ਕੋ ਸ਼ਰਮਿੰਦਾ ਕਰੇ। ਖੁਦਾ ਨੇ ਕੀ ਕੀਤਾ? ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਖੁਦਾ ਨੇ ਦੁਨੀਆ ਸਮਝਦੀ ਕਿ ਨਹੀਂ 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 ਐਸਾ ਨਹੀਂ ਹੋ ਸਕਦਾ, ਖੁਦਾ ਨੇ ਚੁਣ ਲਿਆ, ਉਹਦੇ ਵਿੱਚ ਅਸੀਂ ਸਾਰੇ ਹੀ ਸ਼ਾਮਿਲ ਆ, ਕਿਉਂਕਿ ਸਾਡੇ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਕਿ ਹਕੀਮ ਆ, ਕੋਈ ਵੀ ਐਸਾ ਨਹੀਂ ਜਿਹੜਾ ਕਿ ਬੜੀ ਕੁਦਰਤ ਜਾਂ ਤਾਕਤ ਰੱਖਦਾ ਵਾ, ਕੋਈ ਵੀ ਐਸਾ ਨਹੀਂ ਕਿ ਜਿਹੜਾ ਅਸ਼ਰਫ ਆ, ਯਾਨੀ ਕਿ ਬਹੁਤ ਅੱਛਾ ਦਰਜਾ, ਜਾਂ ਕਹਿੰਦੇ ਕਿ ਬਹੁਤ ਹੀ ਕਹਿੰਦੇ ਕਿ ਸ਼ਰੀਫ ਆ। ਤੇ ਖੁਦਾ ਨੇ ਕੀ ਕੀਤਾ? ਚੁਣ ਲਿਆ, ਬਲਕਿ ਖੁਦਾ ਨੇ ਦੁਨੀਆ ਕੇ ਬੇਵਾਕੂਫੋਂ ਕੋ ਚੁਣ ਲਿਆ ਕਿ ਹਕੀਮੋਂ ਕੋ ਸ਼ਰਮਿੰਦਾ ਕਰੇ, ਔਰ ਖੁਦਾ ਨੇ ਦੁਨੀਆ ਔਰ ਖੁਦਾ ਨੇ ਦੁਨੀਆ ਕੇ ਕਮਜ਼ੋਰੋਂ ਕੋ ਚੁਣ ਲਿਆ ਕਿ ਜ਼ੋਰਾਵਰੋਂ ਕੋ ਸ਼ਰਮਿੰਦਾ ਕਰੇ, ਔਰ ਖੁਦਾ ਨੇ ਦੁਨੀਆ ਕੇ ਕਮੀਨੋਂ ਔਰ ਹਕੀਰੋਂ ਕੋ ਬਲਕਿ ਬੇਵਜੂਦੋਂ ਕੋ ਚੁਣ ਲਿਆ ਕਿ ਮੌਜੂਦਾ ਕੋ ਨੇਸ ਕਰੇ, ਤਾਂ ਕਿ ਕੋਈ ਬਸ਼ਰ ਖੁਦਾ ਕੇ ਸਾਹਮਣੇ ਫਖਰ ਨਾ ਕਰੇ। ਖੁਦਾ ਨੇ ਸਾਨੂੰ ਇਸ ਲਈ ਚੁਣਿਆ ਕਿਉਂਕਿ ਇਹ ਉਹਦੀ ਮੁਹੱਬਤ ਆ, ਇਹ ਉਹਦਾ ਫਜ਼ਲ ਆ, ਉਹਦੀ ਰਹਿਮਤ ਆ, ਉਹਦੀ ਬਰਕਤ ਆ। ਤੇ ਖੁਦਾ ਨੇ ਚੁਣ ਕੇ ਸਾਨੂੰ ਕੀ ਬਣਾਇਆ? ਮੁਕੱਦਸ, ਬੇਐਬ, ਪਾਕ ਕੀਤੇ ਹੋਏ, ਅਲਹਿਦਾ ਕੀਤੇ ਹੋਏ ਲੋਕ। ਇਸ ਲਈ ਜਿਹੜੀ ਮੇਜ਼ ਤੁਹਾਡੇ ਸਾਹਮਣੇ ਤਿਆਰ ਕੀਤੀ ਗਈ ਆ, ਇਹ ਮੇਜ਼ ਇਸ ਗੱਲ ਦੀ ਅਲਾਮਤ ਆ ਕਿ ਯਸੂ ਜਿਸ ਰਾਤ ਪਕੜਵਾਇਆ ਜਾਣਾ ਸੀ, ਯਸੂ ਮਸੀਹ ਨੇ ਉਸ ਰਾਤ ਕੀ ਕੀਤਾ? ਆਪਣੇ ਸ਼ਾਗਿਰਦਾਂ ਨੂੰ ਪਹਿਲੇ ਹੀ ਆਗਾਹ ਕੀਤਾ ਕਿ ਮੈਂ ਤੁਹਾਡੇ ਲਈ ਕੁਰਬਾਨ ਹੋਣ ਲਈ ਜਾ ਰਿਹਾ ਵਾਂ, ਮੈਂ ਆਉਣ ਵਾਲੀਆਂ ਨਸਲਾਂ ਲਈ, ਪੂਰੀ ਦੁਨੀਆ ਲਈ ਕੁਰਬਾਨ ਹੋਣ ਲਈ ਜਾ ਰਿਹਾ ਵਾਂ। ਤੇ ਜਿਹੜਾ ਕੋਈ ਈਮਾਨ ਲਿਆਏਗਾ ਉਹ ਇਸ ਰਸਮ ਨੂੰ ਮੁਸਲਸਲ ਤੌਰ ਤੇ ਕਰਦਾ ਰਹੇਗਾ, ਇਸ ਹੁਕਮ ਨੂੰ ਮੰਨਦਾ ਰਹੇਗਾ। ਇਸ ਲਈ ਇਸ ਮੇਜ਼ ਤੇ ਪਈ ਹੋਈ ਜਿਹੜੀ ਰੋਟੀ ਆ ਉਹ ਸਾਦਾ ਜੀ ਇਸ ਗੱਲ ਦੀ ਅਲਾਮਤ ਆ ਕਿ ਯਸੂ ਮਸੀਹ ਦਾ ਬਦਨ ਸਾਡੀ ਕੁਰਬਾਨੀ ਲਈ, ਜਿੱਥੇ ਅਸੀਂ ਕੁਰਬਾਨ ਹੋਣਾ ਸੀ ਯਸੂ ਮਸੀਹ ਨੇ ਆਪਣੇ ਆਪ ਨੂੰ ਦਿੱਤਾ। ਅੰਗੂਰ ਦਾ ਸ਼ੀਰਾ, ਇਹ ਸ਼ਰਬਤ ਇਸ ਗੱਲ ਦੀ ਅਲਾਮਤ ਆ ਕਿ ਯਸੂ ਮਸੀਹ ਦਾ ਲਹੂ ਸਾਡੇ ਸਾਰਿਆਂ ਦੇ, ਪੂਰੀ ਦੁਨੀਆ ਦੇ ਗੁਨਾਹਾਂ ਲਈ ਬਹਾਇਆ ਗਿਆ ਵਾ। ਤੇ ਇਸ ਫਤਿਹ ਦੀ ਮੇਜ਼ ਚ ਉਹੀ ਸ਼ਾਮਿਲ ਹੋ ਸਕਦਾ ਵਾ ਜਿਹੜਾ ਯਸੂ ਮਸੀਹ ਤੇ ਸ਼ਖਸੀ ਤੌਰ ਤੇ ਈਮਾਨ ਰੱਖਦਾ, ਕਿਉਂਕਿ ਤਦ ਹੀ ਇਹਦਾ ਫਾਇਦਾ ਵਾ। ਤੇ ਆਓ ਸੀ ਇਸ ਮੇਜ਼ ਲਈ ਖੁਦਾਵੰਦ ਦੇ ਹਜ਼ੂਰ ਝੁਕੀਏ ਤੇ ਦੁਆ ਕਰੀਏ। ਉਸ ਤੋਂ ਬਾਅਦ ਬਾਕੀ ਜਿੰਨੇ ਵੀ ਨੌਜਵਾਨ ਸਾਰੀ ਟੀਮ ਇਹ ਤੁਹਾਡੇ ਤੱਕ ਖਾਣਾ ਪਹੁੰਚਾਏਗੀ ਤੇ ਅਸੀਂ ਖੁਦਾਵੰਦ ਦੇ ਹਜ਼ੂਰ ਚੁਕਾਂਗੇ। ਚੰਦ ਲੰਮਿਆਂ ਲਈ ਖੁਦਾ ਦੇ ਹਜ਼ੂਰ ਚੁਕਾਂਗੇ, ਆਪਣੀ ਆਪਣੀ ਹਾਲਤ ਦਾ ਜਾਇਜ਼ਾ ਲਾਂਗੇ। ਅਗਰ ਕਿਸੇ ਤਰ੍ਹਾਂ ਦੀ ਫਿਕਰ, ਕਿਸੇ ਤਰ੍ਹਾਂ ਦਾ ਸੋਚ, ਕਿਸੇ ਤਰ੍ਹਾਂ ਦੀ ਗੁਨਾਹ, ਗਲਤੀ, ਖਤਾ ਵਾ ਤੇ ਪਾਲੂਸ ਰਸੂਲ ਅਗਾਹ ਕਰਦਾ ਵਾ ਕਿ ਇਸ ਤੋਂ ਪਹਿਲੇ ਅਸੀਂ ਇਸ ਖਾਣੇ ਨੂੰ ਖਾਈਏ, ਅਸੀਂ ਆਪਣੇ ਆਪ ਨੂੰ ਜਾਣ ਲਈਏ, ਆਪਣੇ ਆਪ ਨੂੰ ਪਹਿਚਾਣ ਲਈਏ, ਆਪਣੇ ਆਪ ਨੂੰ ਅਜ਼ਮਾ ਲਈਏ, ਤਾਂ ਕਿ ਅਸੀਂ ਇਸ ਰੋਟੀ ਦੇ ਖਾਣ ਤੋਂ ਤੇ ਇਸ ਪਿਆਲੇ ਦੇ ਪੀਣ ਤੋਂ ਗੁਨਾਹਗਾਰ ਨਾ ਠਹਿਰੀਏ। ਆਓ ਚੰਦ ਲੰਮਿਆਂ ਲਈ ਖੁਦਾ ਦੇ ਹਜ਼ੂਰ ਚੁਕਾਂਗੇ। ਖੁਦਾਵਨ ਖੁਦਾ, ਹਮ ਤੇਰਾ ਸ਼ੁਕਰ, ਤੇਰੇ ਨਾਮ ਕੀ ਤਾਰੀਫ ਕਰਤੇ ਹੈ। ਇਸ ਖੂਬਸੂਰਤ ਖੁਦਾਵਨ ਜ਼ਿੰਦਗੀ ਬਖਸ਼ ਕਲਾਮ ਕੇ ਲੀਏ, ਔਰ ਕਲਾਮ ਕੀ ਰੋਟੀ ਕੇ ਲੀਏ, ਔਰ ਖੁਦਾਵੰਦ ਜ਼ਿੰਦਗੀ ਕੀ ਰੋਟੀ ਕੇ ਲੀਏ ਜੋ ਹਮਾਰੇ ਲੀਏ ਪੂਰੀ ਦੁਨੀਆ ਕੇ ਗੁਨਾਹੋਂ ਕੇ ਲੀਏ ਕੁਰਬਾਨ ਹੋਈ, ਔਰ ਉਸ ਫਤਿਹ ਕੇ ਲੀਏ ਜੋ ਯਸੂ ਮਸੀਹ ਮੇਂ ਹਾਸਲ ਹੈ। ਇਸ ਸਾਰੀ ਖੁਦਾਵੰਦ ਅਸ਼ੀਆ ਕੋ ਛੂ, ਔਰ ਹਮ ਸਭ ਕੋ ਹਿਕਮਤ ਔਰ ਦਨਾਈ ਦੇ, ਤਾਂ ਕਿ ਆਪਣੇ ਆਪ ਕੋ ਅਜ਼ਮਾਏ, ਔਰ ਅਗਰ ਕਿਸੀ ਕਿਸਮ ਕੀ ਕਮੀ ਕਮਜ਼ੋਰੀ ਹੈ ਤੋ ਉਸ ਕਾ ਇਕਰਾਰ ਕਰੇ, ताकि पाक और साफ होकर इस फतह में शामिल हो। यीशु मसीह के नाम में सारी एशिया को बरकत दे और हम सब को अपने जलाल के लिए इस्तेमाल कर। यीशु के नाम में ये दुआ मांगते हैं, आमीन।